مشکب دے بستارس میں رس اورد کو نسچ سر سیروں گریو لو نیر میں دھیر دھرے ایک پیر کھرو تھر ہے رو ہیروں آتپ سیت سہے برکھا تپ سادھت یا بھدی کرور گھنیروں سری ہر رائے کے پائے سمانتا پائے نہ کنج اپائے بتیروں۔ دھن گرو ہر رائے صاحب جی مہاراج، دھن گرو ہر گوبند صاحب نہیں بن سکتے، وہ بھی قریب آپ دا اوتار ماگ سدی تیرہ سمت سولہ سو ستاسی، جنم استھان شیش محل کیرت پور ضلع روپڑ، اور آپ دے پتا جی دانا شری بابا گردتا جی اور ماتا نحال کور جی سی۔ آپ بڑے سیل سبھا دے گرو ہرگوند صاحب جی مہاراج جو یدھ لڑتے رہے اس دے بقید آپ سینا دی کمان بھی کرتے رہے، سور ویرتا آپ دے روم روم بچ سی، پر آپ نے کوئی یدھ نہیں لڑیا، جگت نو اے دسیا کہ یدھ لڑنا سڈا مقصد نہیں، یدھ صرف بچاؤ لئی ہے، عزت بچانی، دیش بچانا، سنسکرتی بچانی۔ یہ گل وکری ہے کہ ساری دنیا دے ملکاں نے اس محکمے دا نام بچاؤ محکمہ رکھے ہے، ڈیفینس، لیکن غضب دی گل ہے اج تک تے حملے ہی ہوندے رہنے، بچاؤ نہیں۔ صحیح مہینے وچ بچاؤ لئی طور طریقہ اپنایا دھن گرو ہر رائے صاحب جی مہاراج نے، 2200 اسوار آپ دے نال ہر وقت رہندے سن، لیکن آپ نے بھول کے بھی کدرے یدھ نہیں کیتا۔ ستا نال شروع تو ہی گرو گھر دی نہیں بنی، بابر نے گرو نانک نو جیل وچ پا دیتا، اور جہانگیر نے گرو ارجن دیو جی مہاراج نو شہید کر دیتا۔ شاہ جہاں بھی خار کھاندا سی، کیونکہ جو یدھ گرو ہرگوبند صاحب جی مہاراج نال لڑے گئے وہ شاہ جہاں دے ہی بھیجے ہوئے صوبے دار سن، اور اس دے ہی کارندے اسے دے ہی بندے سن، وہ بھی قریباً قریباً اندروں چڑے ہویا ہی سی۔ لیکن ایک دفعہ ایسا ہویا کہ شاہ جہاں دا لڑکا دارا جد بہت بیمار پیا، حکیمہ نے تجویز کی تھی ہرڑا دی اور خاص طرح دیاں لونگا، او صرف آپ جی دے ہی توشے خانے سن اس وقت، رحم دل کوملتا دے مالک دھن گرو ہر رائے صاحب جی مہاراج نے اے وستواں، اے ہرڑا، اے وشیش لونگا آپ نے دے دیتیاں، حکیمہ نے دوائی بنائی اور دارا راضی ہو گیا۔ اتھوں پتا چلتا ہے کہ اندروں دشمنی نہیں سی ستا نال، ستا دھاریاں نال، ستا دی کریتی نال نفرت ہے، کیونکہ کریتی نو اگر دور نہ کیتا جائے تو راجنیت کریتی دھرم نو برشت کر دین دی ہے، سماج نو برشت کر دین دی ہے، اور اسی طریقے نال ملک نو کھیرو کھیرو کر دین دی ہے۔ دھن گرو ہر رائے صاحب جی مہاراج نے تھان تھان تے وچر کے بھرمن کر کے آپ نے یہی سندیش اپدیش دیتا کہ اندر صبر رکھنا ہے، اور جو کچھ بھی کول ہے وشیش اس دی پردرشنی نہیں کرنی، نمائش نہیں کرنی۔ اکثر ایسا ہوندا ہے کہ منکھ جو کچھ نہیں ہے وہ اپنے آپ نو پرگٹ کردا ہے، اور جو کچھ ہے اس تے پڑھ دے پاندا ہے۔ سدگر نے کہا جو تو نہیں ہے وہ تو پرگٹ نہ کر، اور جو کچھ تو ہے اس تے پردہ بھی نہ پا، کیوں ਪੜਦਿਆਂ ਪਾਉਂਦਿਆਂ ਪਾਉਂਦਿਆਂ ਤੇਰੀ ਸ਼ਕਤੀ, ਤੇਰਾ ਸਮਾਂ ਜ਼ਾਇਆ ਹੋ ਜਾਏਗਾ। ਔਰ ਇਸ ਤਰੀਕੇ ਨਾਲ ਪ੍ਰਭੂ ਦੀ ਨਿਗਾਹ 'ਚ ਤੂੰ ਪਖੰਡੀ ਹੋਵੇਂਗਾ, ਈਸ਼ਵਰ ਦੀ ਦ੍ਰਿਸ਼ਟੀ 'ਚ ਤੂੰ ਪਖੰਡੀ ਹੋਵੇਂਗਾ, ਪਖੰਡੀ ਨਾ ਬਣ। ਔਰ ਜੋ ਤੂੰ ਨਹੀਂ ਹੈ ਉਹ ਪ੍ਰਗਟ ਵੀ ਨਾ ਕਰ, ਹੰਕਾਰੀ ਵੀ ਨਾ ਬਣ, ਪਖੰਡੀ ਵੀ ਨਾ ਬਣ। ਇਹ ਸਤਿਗੁਰੂ ਦਾ ਮੂਲ ਉਪਦੇਸ਼ ਸੀ। ਇੱਕ ਦਿਨ ਆਪਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨਾ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਵੇ, ਸੋ ਹਮ ਤੇ ਨਹੀਂ ਜਾਤ ਕਮਾਵੇ। ਸਾਹਿਬ, ਅਸੀਂ ਅਰਥ ਬੋਧ ਤੇ ਜਾਣਦੇ ਨਹੀਂ, ਸਿਰਫ ਗੁਰਬਾਣੀ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ। ਇਹਦੇ ਨਾਲ ਸਾਨੂੰ ਕੀ ਲਾਭ ਹੋਵੇਗਾ? ਤਾਂ ਸਵਗਤ ਚੁੱਪ ਰਹਿ ਗਏ। ਪ੍ਰਸ਼ਨ ਕਰਤਾ ਨੇ ਇਹ ਸੋਚ ਲਿਆ, ਸ਼ਾਇਦ ਸਤਿਗੁਰ ਜਵਾਬ ਨਹੀਂ ਦੇਣਾ ਚਾਹੁੰਦੇ, ਜਾਂ ਜਵਾਬ ਹੈ ਹੀ ਨਹੀਂ। ਪ੍ਰਸ਼ਨ ਕਰਤਾ ਵੀ ਸਤਿਗੁਰ ਦੇ ਨਾਲ ਚੱਲ ਪਿਆ ਬਾਹਰ ਸੈਰ ਕਰਨ ਨੂੰ, ਨਾਲ ਹੋਰ ਸਿੰਘ ਨੇ। ਰਸਤੇ ਵਿੱਚ ਇੱਕ ਐਸੀ ਡੋਲੀ ਮਿੱਟੀ ਦੀ ਟੁੱਟੀ ਹੋਈ ਸੀ ਘੜੀ, ਜਿਸ ਵਿੱਚ ਘਿਓ ਰੱਖਿਆ ਗਿਆ ਸੀ, ਔਰ ਉਹ ਥਿੰਦੀ ਸੀ। ਔਰ ਉਸਨੂੰ ਟੁੱਟਿਆ ਗਾਲਬਨ ਕਈ ਦਿਨ ਹੋ ਗਏ ਸਨ। ਸਤਿਗੁਰਾਂ ਨੇ ਉਹ ਠੀਕਰੀਆਂ ਦੇਖੀਆਂ ਜੋ ਥਿੰਦੀਆਂ ਸਨ। ਪ੍ਰਸ਼ਨ ਕਰਤਾ ਨੂੰ ਕਹਿਣ ਲੱਗੇ, ਰਹੀ ਚਿਕਿੰਤਾ ਠੀਕਰੀ ਮਾਹੀ, ਤਿਉਂ ਗੁਣ ਰਹੇ ਬਾਣੀ ਮਨ ਮਾਹੀ। ਜਿਵੇਂ ਕਿਸੇ ਵਕਤ ਘਿਓ ਰੱਖਿਆ ਗਿਆ ਤਾਂ ਵੀ ਚਿਕਨਾਈ ਇਸ ਠੀਕਰੀ ਨਾਲ ਲੱਗੀ ਹੋਈ ਹੈ, ਭਾਵੇਂ ਘਿਓ ਕੱਢ ਦਿੱਤਾ ਗਿਆ, ਭਾਵੇਂ ਘਿਓ ਨਹੀਂ ਹੈ। ਇਹ ਸਿੱਖੋ, ਭਾਵੇਂ ਅਰਥ ਨਹੀਂ ਜਾਣਦੇ, ਪਰ ਇਤਨਾ ਵੀ ਖਿਆਲ ਹੋਵੇ ਕਿ ਗੁਰਬਾਣੀ ਪੜ੍ਹ ਰਹੇ ਹਾਂ, ਪਰਮਾਤਮਾ ਦੀ ਸੌਗਾਤ, ਪਰਮਾਤਮਾ ਦਾ ਅਲਹਾਮ, ਉਹਦੇ ਬਚਨ ਪੜ੍ਹ ਰਹੇ ਹਾਂ। ਇਤਨਾ ਵੀ ਜਿਹੜਾ ਖਿਆਲ ਅੰਦਰ ਬਣੇਗਾ, ਇਹ ਵੀ ਹਿਰਦੇ ਨੂੰ ਕੋਮਲ ਕਰੇਗਾ, ਇਹ ਵੀ ਹਿਰਦੇ ਨੂੰ ਥਿੰਦਾ ਕਰੇਗਾ, ਇਹ ਵੀ ਜੋ ਹੈ ਗੁਰਬਾਣੀ ਦਾ ਆਪਣਾ ਅਸਰ ਤੇ ਪ੍ਰਤਾਪ ਛੋੜੇਗਾ। ਆਪ ਦੇ ਦੋ ਸਾਹਿਬਜ਼ਾਦੇ ਸਨ, ਬਾਬਾ ਰਾਮ ਰਾਏ ਤੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਬਾਲਕ ਹੁੰਦਿਆਂ ਹੋਇਆਂ ਵੀ ਸੰਜਮੀ, ਸੁਸ਼ੀਲ, ਦੂਰ ਦ੍ਰਿਸ਼ ਸਨ, ਉੱਥੇ ਰਾਮ ਰਾਏ ਵੀ ਤਰ੍ਹਾਂ ਤਰ੍ਹਾਂ ਦੀ ਕਲਾ ਵਿੱਚ ਨਿਪੁੰਨ ਸੀ। ਬਾਦਸ਼ਾਹ ਨੇ ਸਤਿਗੁਰਾਂ ਨੂੰ ਦਿੱਲੀ ਜਦ ਸੱਦਿਆ ਤਾਂ ਆਪ ਨੇ ਸਿਆਣਾ ਸਮਝ ਕੇ, ਸੂਝਵਾਨ ਤੇ ਦੂਰ ਦ੍ਰਿਸ਼ ਸਮਝ ਕੇ ਬਾਬੇ ਰਾਮ ਰਾਏ ਨੂੰ ਭੇਜਿਆ। ਬਾਦਸ਼ਾਹ ਕਰਾਮਾਤਾਂ ਵੇਖਣਾ ਚਾਹੁੰਦਾ ਸੀ। ਸ਼ਾਹਜਹਾਂ ਦੀ ਬਿਮਾਰੀ ਤੋਂ ਬਾਅਦ ਔਰੰਗਜ਼ੇਬ ਗੱਦੀ ਤੇ ਬਿਰਾਜਮਾਨ ਹੋ ਚੁੱਕਿਆ ਸੀ, ਔਰ ਇਸੇ ਦਾ ਹੀ ਸੱਦਾ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੂੰ ਆਇਆ। ਰਾਮ ਰਾਏ ਨੂੰ ਔਰੰਗਜ਼ੇਬ ਨੇ ਆਖਿਆ, ਕੁਛ ਕਰਾਮਾਤਾਂ ਦਿਖਾ। ਗੁਰੂ ਨਾਨਕ ਦੇ ਘਰ ਦੀਆਂ ਕਰਾਮਾਤਾਂ ਕੀ ਨੇ? ਬੜੀ ਸੁਣੀ ਹੈ ਗੱਲ ਗੁਰੂ ਨਾਨਕ ਦੀ, ਬਹੁਤ ਵੱਡੀ ਮਹਿਮਾ ਸੁਣੀ ਹੈ ਗੁਰੂ ਅਰਜਨ ਦੇਵ ਜੀ ਦੀ, ਤੋ ਕੁਛ ਕਰਾਮਾਤਾਂ ਦੱਸੋ। ਕਹਿੰਦੇ ਨੇ, ਸ਼ਾਹੀ ਰੋਬ ਦਾਵ ਦੇ ਅਧੀਨ ਬਾਬਾ ਰਾਮ ਰਾਏ ਹੋ ਗਏ, ਔਰ ਇਹਨਾਂ ਨੇ ਨਾਮ ਸਿਮਰ ਕੇ, ਬੰਦਗੀ ਕਰਕੇ ਤੇ ਸਤਿਗੁਰ ਦੀ ਹਜ਼ੂਰੀ ਵਿੱਚ ਰਹਿ ਕੇ ਜੋ ਸ਼ਕਤੀਆਂ ਪ੍ਰਾਪਤ ਕੀਤੀਆਂ ਸਨ, ਕਰਾਮਾਤਾਂ ਦੇ ਰੂਪ ਵਿੱਚ ਦਿਖਾਣੀਆਂ ਸ਼ੁਰੂ ਕੀਤੀਆਂ। ਥਿੰਦੀ ਰਰ ਲਿਖਦੇ ਨੇ, ਆਪ ਨੇ 72 ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਦੇ ਮਨ ਤੇ ਬਹੁਤ ਵੱਡਾ ਪ੍ਰਭਾਵ ਪਿਆ, ਔਰ ਉਹਨੇ ਸਭਾ ਵਿੱਚ ਬਕਾਇਦਾ ਬੈਠਣ ਲਈ ਇੱਕ ਕੁਰਸੀ ਵੀ ਦਿੱਤੀ। ਲੇਕਿਨ ਮਨ ਵਿੱਚ ਇੱਕ ਈਰਖਾ ਰੱਖਦਾ ਸੀ ਕਿ ਇਹ ਸ਼ਕਤੀਆਂ ਕਿਧਰੇ ਮੇਰੀ ਰਾਜ ਸਥਾ ਲਈ ਖਤਰਾ ਨਾ ਹੋ ਜਾਣ, ਇਹ ਸ਼ਕਤੀਆਂ ਕਿਧਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਦਲਾ ਨਾ ਲੈਣ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਦਲਾ ਨਾ ਲੈਣ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜੇਲ੍ਹ ਵਿੱਚ ਪਾਇਆ ਗਿਆ। ਇਹ ਈਰਖਾ ਵੀ ਰੱਖਦਾ ਸੀ। ਇੱਕ ਦਿਨ ਔਰੰਗਜ਼ੇਬ ਨੇ ਬਾਬੇ ਰਾਮ ਰਾਏ ਨੂੰ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਤੋਹੀਨ ਆਮੇਜ਼ ਅਲਫਾਜ਼ ਨੇ, ਗੁਰੂ ਮੁਸਲਮਾਨ ਕੀ ਪੇੜੇ ਪਈ ਕੁਮਿਹਾਰ। ਇਕਦਮ ਰਾਜਨੀਤਿਕ ਰੋਬ ਦੇ ਥੱਲੇ ਆ ਕੇ ਭੈਭੀਤ ਹੋ ਕੇ ਰਾਮ ਰਾਏ ਨੇ ਕਹਿ ਦਿੱਤਾ, ਬਾਦਸ਼ਾਹ ਸਲਾਮਤ, ਮਿੱਟੀ ਮੁਸਲਮਾਨ ਕੀ ਨਹੀਂ ਹੈ, ਮਿੱਟੀ ਬੇਈਮਾਨ ਕੀ, ਪੇੜੇ ਪਈ ਕੁਮਿਆਰ। ਇਹ ਬੋਲ ਜਦ ਧੰਨ ਗੁਰੂ ਹਰ ਰਾਏ ਸਾਹਿਬ ਤੱਕ ਪਹੁੰਚੇ ਤਾਂ ਆਪ ਨੇ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਸਿੱਖ ਸੰਗਤਾਂ ਨੂੰ ਵੀ ਹੁਕਮਨਾਮੇ ਭੇਜ ਦਿੱਤੇ, ਰਾਮ ਰਾਏ ਨੂੰ ਕੋਈ ਮੂੰਹ ਨਾ ਲਾਵੇ। ਇਸ ਨੇ ਗੁਰੂ ਨਾਨਕ ਦੀ ਬਾਣੀ ਨੂੰ ਬਦਲਿਆ, ਉਹਦੀ ਰੂਪ ਰੇਖਾ ਨੂੰ ਬਦਲਿਆ, ਉਹਦੇ ਅਰਥ ਭਾਵ ਨੂੰ ਬਦਲਿਆ, ਔਰ ਇਹ ਰਾਜਨੀਤੀ ਦੇ ਰੋਬ ਥੱਲੇ ਆ ਗਿਆ। ਉਹ ਫਕੀਰ ਨਹੀਂ ਜੋ ਰਾਜਨੀਤਿਕ ਰੋਬ ਦੇ ਥੱਲੇ ਆ ਗਿਆ, ਫਕੀਰ ਤੇ ਉਹ ਹੈ ਜਿਹਦੇ ਜ਼ੇਰ ਅਸਰ ਰਾਜਨੀਤੀ ਚੱਲੇ, ਫਕੀਰ ਉਹ ਨਹੀਂ ਜੋ ਰਾਜਨੀਤੀ ਦੇ ਜ਼ੇਰ ਅਸਰ ਹੋ ਜਾਏ। ਇਹ ਠੀਕ ਹੈ ਕਿ ਸਤਾ ਆਪਣੇ ਆਪ ਵਿੱਚ ਬੜੀ ਪ੍ਰਬਲ ਸ਼ਕਤੀ ਹੈ, ਪਰ ਉਸ ਵਿੱਚ ਧਰਮ ਨਾ ਹੋਵੇ, ਧਰਮ ਤੋਂ ਮੁਰਾਦ ਪਿਆਰ ਨਾ ਹੋਵੇ, ਸੱਚਾਈ ਨਾ ਹੋਵੇ, ਨਿਰਵੈਰਤਾ ਨਾ ਹੋਵੇ, ਇਨਸਾਫ ਨਾ ਹੋਵੇ, ਦਇਆ ਨਾ ਹੋਵੇ, ਕੋਮਲਤਾ ਨਾ ਹੋਵੇ, ਤਾਂ ਰਾਜਨੀਤੀ ਠੋਸ ਪੱਥਰ ਬਣ ਜਾਂਦੀ ਹੈ, ਔਰ ਇਹ ਠੋਸ ਪੱਥਰ ਲੋਕਾਂ ਦੇ ਸਿਰ ਤੋੜਦੀ ਹੈ, ਲੋਕਾਂ ਦਾ ਖਚੂਮਰ ਕਰਦੀ ਹੈ। ਔਰ ਐਸਾ ਅੱਜ ਤੱਕ ਸਮੂਹ ਸੰਸਾਰ ਵਿੱਚ ਹੁੰਦਾ ਰਿਹਾ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਖਿਰ ਇਹ ਗੱਦੀ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਜਿਨ੍ਹਾਂ ਦੀ ਆਯੂ ਸਿਰਫ 5 ਸਾਲ ਦੀ ਸੀ। ਪਿਤਾ ਦੇ ਇਸ ਫੈਸਲੇ ਤੋਂ ਬਹੁਤ ਔਖੇ ਹੋਏ, ਬਹੁਤ ਔਖੇ ਹੋਏ ਵੀ ਇਹ ਮੇਰੇ ਨਾਲ ਅਨਿਆਏ ਹੋਇਆ, ਇਹ ਮੇਰੇ ਨਾਲ ਦਰੋਹ ਹੋਇਆ, ਔਰ ਬਕਾਇਦਾ ਗੁਰੂ ਹੋਣ ਦਾ ਦਾਵਾ ਕੀਤਾ। ਪਹਿਲੇ ਅਰਜ਼ੀ ਦਿੱਤੀ ਔਰੰਗਜ਼ੇਬ ਨੂੰ ਕਿ ਗੁਰਗੱਦੀ ਮੈਨੂੰ ਦਿਲਾਈ ਜਾਵੇ। ਹੁਣ ਕੌਣ ਦੱਸੇ ਰਾਮ ਰਾਏ ਨੂੰ ਗੁਰਗੱਦੀ ਤੇ ਪ੍ਰਭੂ ਦੀ ਤਰਫੋਂ ਮਿਲੇ ਉਹੀ ਗੱਦੀ ਆਉਂਦੀ ਹੈ, ਤੇ ਜਿਸ ਗੱਦੀ ਨੂੰ ਰਾਜਾ ਦਿਲਾਵੇ, ਇੱਕ ਬਾਦਸ਼ਾਹ ਦਿਲਾਵੇ, ਉਹ ਗੱਦੀ ਧਰਮ ਦੀ ਗੱਦੀ ਨਹੀਂ ਹੋਵੇਗੀ, ਉਹ ਸੱਚ ਦਾ ਸਿੰਘਾਸਣ ਨਹੀਂ ਹੋਵੇਗਾ। ਲੇਕਿਨ ਅਰਜ਼ੀ ਦਿੱਤੀ, ਪਹਿਲੇ ਤੇ ਔਰੰਗਜ਼ੇਬ ਟਾਲਮਟੋਲ ਕਰ ਗਿਆ, ਤੇ ਫਿਰ ਉਸਨੇ ਗੁਰੂ ਸ਼ਕਤੀ ਨੂੰ ਔਰ ਗੁਰਗੱਦੀ ਨੂੰ ਨੇਸ ਤੋਂ ਨਾਬੂਦ ਕਰਨ ਲਈ ਰਾਮ ਰਾਏ ਨੂੰ ਤਕਵੀਅਤ ਦੇਣੀ ਸ਼ੁਰੂ ਕੀਤੀ। ਉਸਨੇ ਬਹੁਤ ਵੱਡੀਆਂ ਜਗੀਰਾਂ ਰਾਮ ਰਾਏ ਨੂੰ ਦਿੱਤੀਆਂ ਤਾਂ ਕਿ ਸ਼ਕਤੀਸ਼ਾਲੀ ਬਣੇ, ਔਰ ਇੱਕ ਭਰਾ ਲਈ ਧੋਖੀ ਬਣੇ, ਔਰ ਇਸ ਤਰ੍ਹਾਂ ਗੁਰਗੱਦੀ ਨਸ਼ਟ ਹੋਵੇ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਸਿੱਖ ਸੰਗਤਾਂ ਦਾ ਬਹੁਤ ਵੱਡਾ ਅਸਰ ਹੋਇਆ। ਪੰਜਾਬ ਦੀਆਂ ਸਿੱਖ ਸੰਗਤਾਂ ਨੇ ਰਾਮ ਰਾਏ ਤੋਂ ਮੂੰਹ ਮੋੜ ਲਿਆ, ਲੇਕਿਨ ਫਿਰ ਵੀ ਬਚੀਆਂ ਕੁਚੀਆਂ ਕਰਾਮਾਤਾਂ ਦੇ ਆਸਰੇ ਤੇ ਇਹ ਭੋਲੀ ਭਾਲੇ ਜਨਤਾ ਨੂੰ ਲੋਕਾਂ ਨੂੰ ਆਪਣੇ ਕਾਬੂ ਵਿੱਚ ਕਰਦਾ ਰਿਹਾ, ਔਰ ਇਸ ਤਰੀਕੇ ਦੇ ਨਾਲ ਆਪਣੇ ਗੁਰੂ ਹੋਣ ਦਾ ਪ੍ਰਚਾਰ ਵੀ ਕਰਦਾ ਰਿਹਾ। ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਸੁਚੇਤ ਕਰਦੇ ਰਹੇ, ਸਾਵਧਾਨ ਕਰਦੇ ਰਹੇ, ਗੁਰਬਾਣੀ ਨਾਲ ਜੋੜਦੇ ਰਹੇ, ਔਰ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਅਖੀਰ ਨੂੰ ਕੱਤਕ ਵਧੀ 9 ਸੰਮਤ 1718 ਨੂੰ ਆਪ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ, ਜਿੱਥੇ ਆਪ ਜੀ ਦਾ ਅੰਤਮ ਸੰਸਕਾਰ ਹੋਇਆ। ਗੁਰਦੁਆਰਾ ਪਾਤਾਲਪੁਰੀ ਮੌਜੂਦ ਹੈ। ਸਿੱਖ ਰਵਾਇਤ ਦੇ ਮੁਤਾਬਕ ਤਮਾਮ ਸਿੱਖ ਜਗਤ ਦੇ ਫੁੱਲ ਅਸਥੀਆਂ ਪਾਤਾਲਪੁਰੀ ਵਿੱਚ ਪ੍ਰਵਾਹ ਕੀਤੀਆਂ ਜਾਂਦੀਆਂ। ਇਹ ਅਸਥਾਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਅੰਤਿਮ ਅਸਥਾਨ ਹੈ। ਸੁੰਦਰ ਸੂਰਤੇ ਮਾਧੁਰੀ ਮੂਰਤੇ ਪੂਰਨ ਕਾਮਨਾ ਸਿੱਖਣ ਕੀ ਸ਼ਾਂਤੀ ਸਰੂਪ ਧਰੇ प्रभ पूरब आत्म देशो नौतन की। जो मैं पालक पोषिश के तज पै पहरे हित भातन की। श्री हर कृष्ण तथा दूत पा सेवक प्रीत करे मन की। रूहे जमीन विच एक ऐसी हस्ती जो पंज वरियां दी आयु विच समाज सुधार दी, धर्म दी लहर दी ते राजनीति दी मुखी बनी। इतिहास विच एक पहली शख्सियत है। आपदा अवतार सावणवदी 9 सम्मत 1713 नूं श्री गुरु हर राय साहब जी महाराज दे घर माता श्री कृष्ण कौर जी दी कुख तों होया। कीरतपुर हाल जिला रोपड़ ए आप जी दा जन्म स्थान है। आप नूं गुरगद्दी कत्तकवदी 8 सम्मत 1718 नूं कीरतपुर साहब विखे प्राप्त होई। आईओ उदो आप दी पंज वरियां दी सी। हैरानगी ते होई, गुरु नूं काया मन लईए हैरानगी है, पर गुरु नूं जोत समझिए ते फिर कोई हैरानगी नहीं। किसी वक्त साडे देश दे उगे रिशियां ने कहा सी, जिस दी आयो 35 साल तो थल्ले है वो धर्म समाज ते राजनीति दा मुखी नहीं बनाना चाहिए। क्यों? कि उस दे बोलां दे च उदी सोचनी दे च पुख्तगी नहीं होवेगी। इस तरह राजनीति कच्ची होवेगी, समाज दी आधार कच्ची होवेगी और धर्म दे च भी पुख्तगी नहीं होवेगी। लेकिन एक होर महापुरुष जो ईरान दे च होया है, जिसने बुलंद बांग ए बोल आखे और उसने हिंदुस्तान दा भ्रमण भी कीता सी, शेख सादी। वो केंदन बुजुर्गी बा अकलस्त न के बा साल, तवंगरी बा दिलस्त न के बा माल। बुजुर्गी अकल तो है उम्र तो नहीं, अमीरी माल असबाब तो नहीं, दिल तो है। इसका दिल किन्ना क वड्डा है। जद भी बुजुर्गी नूं नापना होवे अकल तो नापो, सोचनी तो नापो। ऐसा भी हो सकता है किसी 5 साल दे बच्चे दे अंदर 100 साल दी अकल होवे, और ऐसा भी हो सकता है कि किसी 100 साल दे बुढ़े दे अंदर 5 साल दे बच्चे दी अकल भी ना होवे। अक्सर बुढ़े बच्चियां वालियां गल्लां करदे दिखाई देंदे ने। कदी कदी रूहे जमीन ते कोई बच्चा बुजुर्गां वाली गल करदा है। होए ने ऐसे बच्चे जो पूर्ण भगत होए ने, जैसे कि ध्रुव प्रहलाद। होए ने ऐसे बच्चे जो पूर्ण शहीद होए ने और पूर्ण सिख होए ने, जैसे कि बाबा बुढ़ा। ए बचपन दे च ही गुरु घर दे श्रद्धालु प्रेमी और बुजुर्गी दे मालक। खला मौजूद सी, बच्चे शहीद भी होए सन, बच्चे भगत भी होए सन, बच्चे सिख भी होए सन, पर कोई बच्चा अजे तक गुरु नहीं बनया सी। धार्मिक तौर ते रहबीकरण दा मौका नहीं प्राप्त होया सी। इस खला नू, इस कमी नू पूरा कीता धन गुरु हरकृष्ण जी महाराज ने। आप दी सोचनी दे च बड़ी गहराई। आपने जिथे साफ कह दिता नह मलेच को दर्शन दे हैं, जब दिल्ली दे तख्त ने बुलाया ते आपने कह दिता नहीं, असी पुरानी परंपरा दे मुताबक राज दरबार दे च जाके उन्हां दे रोब दाव थले नहीं बैठना, नहीं जीवना। और आपने गुरु चोरण दे विच भी बहुत लम्मी दूर दृष्टि दिखाई। आपने कह दिता बाबा बकाले। आप दिच रूहानियत कितनी सी और ब्रह्म ज्ञान कितना उदय होया इस दी एक मिसाल मिलती है कुरुक्षेत्र दे कोल। जद एक ब्राह्मण ने आप ते तर्क कीती कि आप नू आखिया जांदा है धन गुरु हर कृष्ण जी महाराज, इतना लंबा नाम द्वापर युग दे विच होए ने। उन्होंने गीता उचारण कीती सी, आप कम से कम उसते अर्थ ही कर दियो। तां कहिंदे ने आपने कोल बैठे एक जीवर जो गुंगा भी सी उदे सीस ते छड़ी रखी ते आख्या पुरखा सलोक पढ़दा जा अर्थ करदा जा। ओ सुर देच सलोक पढ़ी जांदा है अर्थ करी जांदा है। एक कृष्णा देख के पांदा कदमा ते झुकया और हैरान होया जिस दी छड़ी देच इतनिया बरकता ने उस दे विच कितनिया बरकता होनगियां। राजा जय सिंह दे बुलावे ते आप दिल्ली आए। आप उना दे बंगले दिश ठहरे। आप साहिब सन मालिक सन रूहानी गुणा दे उस बंगले दिश ठहरन करके बंगला बंगला साहिब बन गया। आज साहिब जो आ गया दिल्ली दिच उना दिना दे ताऊन प्लेग फैले होया सी और चेचक भी बड़े जोर आते हैं। दीन दुखियां दे दर्द वंडन वाले धन गुरु हरकृष्ण जी महाराज घर घर दे जाके रोगियां दी देख रेख कर देने, हर एक दी लोड़ पूरी कर देने। आप दे बैठन नाल रोगियां नू चैन मिलदा सी। आप दे दित्ते हुए दिलासे नाल रोगी तंदुरुस्त होंदे सन। तो चूंकि रोगी तंदुरुस्त होंदे सन रोगी प्रसन्न होंदे सन दुखी बंदियां नू चैन मिलदा सी। आप दे नाल ते लकब जुड़ गया कि ते धन गुरु हरकृष्ण जी महाराज दुख दूर करन वाले ने। और अगां चल के इसे ही कहावत नू भगवती दी वार देच धन गुरु गोविंद सिंह जी महाराज ने भी कलम बंद कीता है। श्री हर कृष्ण ध्याइए जिस डिठे सब दुख जाए। गुरु हरकृष्ण जी महाराज दी मोहनी मूरत उना दे उपदेश उना दी संगत ऐसी है सारे दुख दूर होंदे ने। सारे दुखां दे निवृत्ति करन दे आप दे कोल उपराले ने। आप दी मूर्ति ऐसी है कि दुख दूर ही करी जांदी है। आयो कुछ भी नहीं पर जिस ढंग नाल आपने दुखियां दे दर्द वंडे एक बहुत वड्डी महान घटना। आयो कुछ भी नहीं पर जिस ढंग दे नाल आपने राजनीतिक फैसले कीते उस तो आपदी दूरदृष्टि ते सियाणप दा पता चलदा सी। कहिंदे ने दुखियां ते रोगियां दी सेवा करदे होए आप नू चेचक हो गई और आप दिल्ली दे विच ही चेतर सुदी 14 सम्मत 1721 दे विच ज्योति जोत समा गए। यादगारी स्थान ज्योति जोत समाण दा बाला साहब बने होया। बाला प्रीतम आप दा नाम कहलाया। लेकिन आप इतने छोटे समय तक क्यों रहे? उम्र छोटी पीरियड छोटा समा छोटा हैरानगी ते कुछ भी नहीं। थोड़ा जिया समा आप गुरियाई ते विराजमान होए गालवन 5.25 साल दी उम्र देच गुरगद्दी ते बैठे 7.25 साल दी उम्र देच रुखसत हो गए। दरअसल एक छाप छोड़नी सी उसी बचपन दी बच्चे पने दी। अगर वडेरी उम्र तक रहंदे तो बचपन दी ये छाप नहीं रहनी सी ਜਿਵੇਂ ਬਾਕੀ ਗੁਰੂ ਸਾਹਿਬਾਨ ਨਾਲ ਵੀ ਅਸੀਂ ਉਹਨਾਂ ਦੀ ਬਜ਼ੁਰਗੀ ਅੱਗੇ ਕੀਤੀ ਹੋਈ ਹੈ, ਤਾਂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਬਜ਼ੁਰਗੀ ਅੱਗੇ ਕੀਤੀ ਜਾਂਦੀ ਔਰ ਉਹਨਾਂ ਦਾ ਬਜ਼ੁਰਗ ਰੂਪ ਹੀ ਅੱਗੇ ਆਉਂਦਾ। ਨਹੀਂ, ਇੱਕ ਛਾਪ ਛੋੜਨੀ ਸੀ, ਗੁਰੂ ਜੋਤ ਹੈ, ਗੁਰੂ ਕਾਇਆ ਨਹੀਂ, ਗੁਰੂ ਫਿਲਸਫਾ ਹੈ, ਵਿਚਾਰ ਹੈ, ਗੁਰੂ ਸਰੀਰ ਨਹੀਂ। ਗੁਰੂ ਅਧਿਆਤਮਿਕ ਆਨੰਦ ਹੈ, ਰੂਹਾਨੀ ਸ਼ਕਤੀ ਹੈ, ਸਰੀਰਕ ਸ਼ਕਤੀ ਨਹੀਂ। ਇਸ ਦਾ ਬੋਧ ਆਪਣੇ ਜੋ ਹੈ ਕਰਾਉਣਾ ਸੀ। ਹਕੀਕਤ ਹੈ ਕਿ ਸਰੀਰ ਬੱਚਾ ਤੇ ਦਿਮਾਗ ਵਿੱਚ ਬਜ਼ੁਰਗੀ, ਐਸਾ ਕਦੀ ਕਦੀ ਹੁੰਦਾ ਹੈ। ਔਰ ਸਰੀਰ ਬੁੱਢਾ ਹੋਵੇ, ਦਿਮਾਗ ਵਿੱਚ ਬਚਪਨਾ ਹੋਵੇ, ਤਾਂ ਇਕਦਮ ਪਹਿਚਾਣ ਆਉਂਦੀ ਹੈ। ਬੱਚੇ ਦੀ ਇਹ ਪਹਿਚਾਣ ਹੈ ਕਿ ਉਸਦੀਆਂ ਖੇਡਣ ਦੀਆਂ ਰੁਚੀਆਂ ਬੜੀਆਂ ਪ੍ਰਬਲ ਹੁੰਦੀਆਂ ਨੇ ਤੇ ਖੇਡਣ ਲਈ ਖਿਡੌਣੇ ਚਾਹੀਦੇ ਨੇ। ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਤੂੰ ਖਿਡੌਣਾ ਬਣ, ਤੂੰ ਮੈਨੂੰ ਚੁੱਕ। ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ, ਮੈਂ ਤੇਰੇ ਤੇ ਬੈਠਣਾ ਹੈ, ਤੇਰੀ ਪਿੱਠ ਤੇ ਬੈਠਣਾ ਹੈ। ਤੂੰ ਬੱਚਾ ਪਿਓ ਨੂੰ ਖਿਡੌਣਾ ਬਣਾ ਦਿੰਦਾ ਹੈ, ਮਾਂ ਨੂੰ ਖਿਡੌਣਾ ਬਣਾਉਂਦਾ ਹੈ, ਔਰ ਹਰ ਉਹ ਚੀਜ਼ ਖਿਡੌਣਾ ਹੈ ਬੱਚੇ ਦੇ ਸਾਹਮਣੇ, ਚਾਹੇ ਉਹ ਕਿਤਨੀ ਕੀਮਤੀ ਹੈ, ਜਦ ਉਸ ਦੇ ਅੰਦਰ ਖੇਡਣ ਦੀਆਂ ਰੁਚੀਆਂ ਪ੍ਰਬਲ ਹੋਵਣ। ਖੇਡਣ ਦੀਆਂ ਰੁਚੀਆਂ ਪ੍ਰਬਲ ਤੇ ਹਰ ਵਸਤ ਨੂੰ ਖਿਡੌਣਾ ਸਮਝੀ ਜਾਣਾ, ਇਹ ਬੱਚੇ ਦੀ ਫਿਤਰਤ ਹੈ। ਇਸ ਫਿਤਰਤ ਤੋਂ ਆਪ ਬੇਨਿਆਜ਼ ਸਨ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਸੋਚਣਾ, ਸਮਝਣਾ, ਸਮਝਾਉਣਾ ਆਪ ਦੇ ਸੁਭਾਅ ਵਿੱਚ, ਪਰਉਪਕਾਰ ਆਪ ਦੇ ਸੁਭਾਅ ਵਿੱਚ ਸੀ। ਗਿਆਨ ਦੇਣਾ, ਲੋਕਾਂ ਨੂੰ ਭਗਤੀ ਮਾਰਗ ਤੇ ਤੋਰਨਾ ਆਪ ਜੀ ਦੇ ਸੁਭਾਅ ਵਿੱਚ ਸੀ। ਦੁਖੀਆਂ ਦਾ ਦਰਦ ਵੰਡਣਾ ਆਪ ਦਾ ਕੰਮ ਸੀ। ਔਰ ਇਸ ਤਰੀਕੇ ਦੇ ਨਾਲ ਆਪ ਦੀ ਰਸਨਾ ਤੋਂ ਅੰਤਮ ਸਮੇਂ ਨਿਕਲਿਆ, ਜਦ ਸਿੱਖਾਂ ਨੇ ਪੁੱਛਿਆ ਕੌਣ ਹੋਵੇਗਾ, ਗੁਰਗੱਦੀ ਤੇ ਕੌਣ ਹੋਵੇਗਾ, ਕਿਸ ਸ਼ਖਸੀਅਤ ਨੂੰ ਆਪ ਜੋ ਹੈ ਬਿਠਾਓਗੇ। ਤੂੰ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ, ਗਜ਼ਬ ਦੀ ਚੋਣ, ਗੁਰੂ ਨੂੰ ਲੱਭਣਾ ਬਕਾਲੇ ਵਿੱਚ। ਉਹ ਜੋਤ ਉੱਥੇ ਬਿਰਾਜਮਾਨ ਹੈ ਜਿੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ। ਉੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਸਨ। ਸਿੱਖ ਇਤਿਹਾਸ ਨੂੰ ਪੜ੍ਹ ਕੇ, ਗੁਰੂ ਘਰ ਦੇ ਇਤਿਹਾਸ ਨੂੰ ਪੜ੍ਹ ਕੇ ਹੈਰਾਨਗੀ ਆਉਂਦੀ ਹੈ। ਦਾਦਾ ਪੋਤਰੇ ਨੂੰ ਗੱਦੀ ਦਿੰਦਾ ਹੈ ਔਰ ਪੋਤਰਾ ਦਾਦੇ ਨੂੰ ਗੱਦੀ ਦਿੰਦਾ ਹੈ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ, ਸਰੀਰ ਦੀ ਗੱਲ ਨਹੀਂ, ਵਿਚਾਰਾਂ ਦੀ ਗੱਲ ਹੈ, ਕਾਇਆ ਦੀ ਗੱਲ ਨਹੀਂ, ਅਧਿਆਤਮਿਕ ਆਨੰਦ ਤੇ ਅਧਿਆਤਮਿਕ ਜੋ ਹੈ ਸ਼ਕਤੀ ਦੀ ਗੱਲ ਹੈ। ਕਿੱਥੇ ਦਾਦਾ ਪੋਤਰੇ ਨੂੰ ਗੱਦੀ ਦਿੰਦਾ ਹੈ ਤਮਾਮ ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ, ਤੇ ਕਿਧਰੇ ਛੋਟਾ ਜਿਹਾ ਪੋਤਰਾ ਵਡੇਰੀ ਉਮਰ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਰਿਸ਼ਤੇ ਚ ਦਾਦਾ, ਉਹਨਾਂ ਨੂੰ ਜੋ ਹੈ ਗੱਦੀ ਪ੍ਰਾਪਤ ਹੋ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸਕੇ ਬਿਰਾ। ਇਸ ਤਰੀਕੇ ਦੇ ਨਾਲ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਬਣੇ। ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ, ਪੋਤਰੇ ਨੇ ਦਾਦੇ ਦੀ ਝੋਲੀ ਵਿੱਚ ਇਹ ਗੱਦੀ ਪਾਈ ਔਰ ਸਪਸ਼ਟ ਕਰ ਦਿੱਤਾ, ਗੁਰਿਆਈ ਕਾਇਆ ਦੀ ਗੱਲ ਨਹੀਂ, ਆਤਮਾ ਦੀ ਗੱਲ ਹੈ, ਸਰੀਰ ਦੀ ਗੱਲ ਨਹੀਂ, ਪਰਮਾਤਮਾ ਦੀ ਗੱਲ ਹੈ, ਦੇਹ ਦੀ ਗੱਲ ਨਹੀਂ, ਗੁਣਾਂ ਦੀ ਗੱਲ ਹੈ, ਵਿਚਾਰ ਦੀ ਗੱਲ ਹੈ। ਗੁਰੂ ਘਰ ਵਿੱਚ ਵਿਚਾਰ ਹੀ ਗੁਰੂ ਹੈ, ਗਿਆਨ ਹੀ ਗੁਰੂ ਹੈ, ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ, ਐਸਾ ਕਲਗੀਧਰ ਆਖਦੇ ਰਹੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਇਸ ਤਰ੍ਹਾਂ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆਂ, ਚੂੰਕਿ ਸਮਾਂ ਪੀਰੀਅਡ ਬਹੁਤ ਛੋਟਾ ਹੈ ਤੋ ਇਤਿਹਾਸ ਵੀ ਛੋਟਾ ਹੈ, ਆਪ ਦਿੱਲੀ ਵਿੱਚ ਜੋਤੀ ਜੋਤ ਸਮਾ ਕੇ ਗੱਦੀ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕਰਕੇ, ਕਾਇਆ ਕਰਕੇ, ਆਪ ਦਿੱਲੀ ਦੀ ਮਿੱਟੀ ਵਿੱਚ ਆਤਮਾ ਕਰਕੇ, आप धन गुरु तेग बहादुर साहिब जी महाराज दे अंदर प्रवेश कर गए समाए।